ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡਤੀ ਅਧਿਕਾਈ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡਤੀ ਅਧਕਾਈ ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਮੈਂ ਕਛ ਨਾਹੀਂ ਤੀਰੂ ਕਾਲ ਅਵਧਿਆਈ ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੀ ਰਾਮ ਨਾਮ ਲੀਨੇ ਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਪਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਜ ਪਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਗਿਆਨ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਨਾਮ ਗੁਰੂ ਰੂਪ ਗੁਰੂ ਖਾਲਸਾ ਸਤਿ ਸ੍ਰੀ ਅਕਾਲ ਜੀ ਆਪ ਵਡਭਾਗੇ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਨਾਲ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਵਿੱਚ ਪੀਟੀਸੀ ਰਾਹੀਂ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਨ ਵਾਸਤੇ ਜੁੜ ਬੈਠੇ ਭਗਤ ਕਬੀਰ ਸਾਹਿਬ ਜੀ ਦੇਖੋ ਇੱਕ ਆਦਮੀ ਆਇਆ ਆ ਕਰਕੇ ਸੰਸਾਰਕ ਗੱਲਾਂ ਕਰਨ ਲੱਗਾ। ਕਹਿੰਦਾ ਭਗਤ ਜੀ ਮੇਰੀ ਘਰਵਾਲੀ ਬਹੁਤ ਚੰਗੀ ਹੈ, ਮੇਰੇ ਪੁੱਤਰ ਬੜੇ ਆਗਿਆਕਾਰ ਨੇ, ਮੇਰਾ ਸਰੀਰ ਵੀ ਸਵਸਥ ਹੈ ਤੰਦਰੁਸਤ ਹੈ, ਮੇਰੇ ਕੋਲ ਘਰ ਵੀ ਚੰਗਾ ਹੈ ਤੇ ਮੈਂ ਬੜਾ ਸੁਖੀ ਹਾਂ ਭਗਤ ਜੀ। ਭਗਤ ਜੀ ਨੇ ਪੁੱਛਿਆ, ਕਹਿਣ ਲੱਗੇ ਭਲਿਆ ਕਦੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਕਿ ਨਹੀਂ? ਫਿਰ ਉਹ ਚੁੱਪ ਕਰ ਗਿਆ। ਕਹਿਣ ਲੱਗਾ ਜੀ ਨਹੀਂ, ਕਦੇ ਜਪਿਆ ਨਹੀਂ। ਭਗਤ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹ ਜਿਹੜੀਆਂ ਵਸਤੂਆਂ ਤੋਂ ਗਿਣ ਕੇ ਦੱਸੀਆਂ ਨੇ ਨਾ, ਜਿਹਨਾਂ ਨੂੰ ਤੂੰ ਸੁਖਦਾਈ ਮੰਨਦਾ, ਇਹ ਦੁਖਦਾਇਕ ਹਨ। ਫਿਰ ਬੇਨਤੀ ਕੀਤੀ ਜੀ ਮੈਨੂੰ ਕੀ ਕਰਨਾ ਚਾਹੀਦਾ ਹੈ? ਤਾਂ ਭਗਤ ਕਬੀਰ ਸਾਹਿਬ ਦੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਉਸ ਪ੍ਰਾਣੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਰਾਗ ਤਨਾਸਰੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦਾ ਇਹ ਪੰਜਵਾਂ ਸ਼ਬਦ ਦੱਸਦੇ ਜੀ। ਆਓ ਪਿਆਰ ਸਾਹਿਬ ਮਨ ਵਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਭਗਤ ਕਬੀਰ ਸਾਹਿਬ ਜੀ ਨੇ ਇਹ ਜੋ ਪਾਵਨ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 692 ਤੇ ਸੁਭਾਇਮਾਨ। ਭਗਤ ਜੀ ਕਹਿਣ ਲੱਗੇ, ਐ ਭਲੇ ਪੁਰਖਾ, ਤੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਰਵੇ ਹੋਏ ਰਾਮ ਵਾਹਿਗੁਰੂ ਨੂੰ ਚੇਤੇ ਕਰ। ਜੋ ਰਾਮ ਰਮਿਆ ਹੋਇਆ ਪਰਮੇਸ਼ੁਰ ਸਿਮਰਨ ਯੋਗ ਹੈ, ਉਸ ਵਾਹਿਗੁਰੂ ਨੂੰ ਚੇਤੇ ਕਰ, ਉਹਨੂੰ ਸਿਮਰਨਾ ਕਰ। ਸਿਮਰਨ ਤੋਂ ਭਾਵ ਹੁੰਦਾ ਯਾਦ ਕਰਨਾ। ਸਮਝੋ ਜੀ, ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਬੰਦਾ ਸਿਮਰਨ ਤਾਂ ਕਰਦਾ ਹੈ ਪਰ ਵਾਹਿਗੁਰੂ ਦਾ ਨਹੀਂ, ਆਪਣੇ ਪਰਿਵਾਰ ਦਾ ਕਰਦਾ ਹੈ, ਕਦੇ ਬੱਚਿਆਂ ਨੂੰ ਯਾਦ ਕਰਦਾ ਹੈ, ਕਦੇ ਘਰਵਾਲੀ ਨੂੰ ਯਾਦ ਕਰਦਾ ਹੈ, ਕਦੇ ਧਨ ਪਦਾਰਥ ਨੂੰ ਚੇਤੇ ਕਰਦਾ ਹੈ। ਸਿਮਰਨ ਦਾ ਅਰਥ ਯਾਦ ਕਰਨਾ, ਵਾਹਿਗੁਰੂ ਨੂੰ ਚੇਤੇ ਕਰਨਾ। ਜੋ ਪਰਮਾਤਮਾ ਸਿਮਰਨ ਯੋਗ ਹੈ, ਸਾਰੇ ਰਮਿਆ ਹੋਇਆ ਹੈ, ਜਲਾਂ ਵਿੱਚ ਵੀ ਹੈ, ਤਲਾਂ ਵਿੱਚ ਵੀ ਹੈ, ਧਰਤੀ 'ਤੇ ਵੀ ਹੈ, ਆਕਾਸ਼ 'ਤੇ ਵੀ ਹੈ, ਹਰੇਕ ਜੀਵ ਦੇ ਅੰਦਰ ਹੈ। ਭਗਤ ਜੀ ਕਹਿੰਦੇ ਨੇ, ਹੇ ਭਾਈ, ਉਸ ਪਰਮਾਤਮਾ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਯਾਦ ਕਰਨਾ ਕਰ।
ਰਾਮ ਨਾਮ ਸਿਮਰਨ ਬਿਨਾ।
ਭਗਤ ਜੀ ਕਹਿੰਦੇ ਨੇ, ਵੇਖ ਰਮੇ ਓ ਰਾਮ, ਪਰਮਾਤਮਾ ਦੇ ਨਾਮ ਸਿਮਰਨ ਤੋਂ ਬਗੈਰ, ਉਹਦੀ ਯਾਦ ਤੋਂ ਬਿਨਾ
ਬੂੜਤੇ ਅਧਕਾਈ,
ਅਧਕਾਈ ਅਧਕ ਤੋਂ ਅਧਕ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਗਿਣਦੇ ਸੀ। ਭਗਤ ਜੀ ਕਹਿੰਦੇ ਨੇ, ਸਿਮਰਨ ਤੋਂ ਬਗੈਰ ਉਹ ਵੀ ਸੰਸਾਰ ਸਮੁੰਦਰ ਵਿੱਚ ਬੂੜ ਤੇ ਡੁੱਬ ਗਏ ਹਨ। ਸਿਮਰਨ ਤੋਂ ਬਗੈਰ ਪਾਰ ਉਤਾਰਾ ਨਹੀਂ। ਇਸੇ ਕਰਕੇ ਆਪਾਂ ਵੀ ਦੋਹਰਾ ਕਈ ਵਾਰ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਸੰਗਤ ਜੀ, ਵਾਹਿਗੁਰੂ ਨਾਮ ਰੂਪੀ ਜਹਾਜ ਹੈ ਤੇ ਜਿਹੜੇ ਭਾਵਨਾ ਕਰਕੇ ਸਿਮਰਨ ਕਰਦੇ ਨੇ ਵਾਹਿਗੁਰੂ ਸ਼ਬਦ ਨੂੰ, ਵਾਰ ਵਾਰ ਚੇਤੇ ਕਰਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਇਸ ਜਹਾਜ਼ ਦਾ ਪਾਇਲਟ ਹੈ, ਵਾਹਿਗੁਰੂ ਨਾਮ ਜਹਾਜ਼ ਹੈ ਤੇ ਗੁਰੂ ਇਹਦਾ ਪਾਇਲਟ ਹੈ। ਗੁਰੂ ਕਿਰਪਾ ਕਰਕੇ ਸੰਗਤ ਜੀ ਇਸ ਜਹਾਜ਼ ਦੇ ਉੱਤੇ ਚੜ੍ਹੇ ਹੋਏ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਪਰ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ, ਸੰਗਤ ਜੀ ਫਿਰ ਉਹ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦੇ ਨੇ, ਗੋਤੇ ਖਾਂਦੇ ਨੇ। ਇਸੇ ਕਰਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਰਾਮ ਸਿਮਰ ਰਾਮ ਸਿਮਰ, ਇਹ ਤੇਰੇ ਕਾਜ ਹੈ। ਭਾਈ ਰਮੇ ਹੋਏ ਰਾਮ, ਪਰਮੇਸ਼ਰ ਨੂੰ ਚੇਤੇ ਕਰ, ਉਸ ਅਕਾਲ ਪੁਰਖ ਨੂੰ ਚੇਤੇ ਕਰ, ਅਸਲੀ ਤੇਰਾ ਕੰਮ ਇਹ ਹੈ। ਜਿਹੜੇ ਦੁਨਿਆਵੀ ਧੰਦਿਆਂ ਦੇ ਵਿੱਚ ਗ੍ਰਸਤ ਹੋ ਕੇ ਤੂੰ ਇਹ ਗੱਲ ਕਹਿੰਦਾ ਨਾ ਵੀ ਮੇਰੇ ਕੋਲ ਟਾਈਮ ਹੀ ਹੈ ਨਹੀਂ ਗਾ, ਇਹ ਧੰਦੇ ਅੱਜ ਤੱਕ ਕਿਸੇ ਨੇ ਪੂਰੇ ਨਹੀਂ ਕੀਤੇ। ਕਿਸੇ ਕਵੀ ਨੇ ਜ਼ਿਕਰ ਕੀਤਾ, ਧੰਦਾ ਕਿਸੇ ਨੇ ਸਾਧਿਆ, ਸਭ ਧੰਦੇ ਸਾਧੇ। ਸੰਗਤ ਜੀ, ਕੋਈ ਵੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਾਰੇ ਕਾਰੋਬਾਰ ਪੂਰੇ ਕਰਕੇ ਨਹੀਂ ਜਾਂਦਾ, ਪਰ ਉਹਨਾਂ ਧੰਦਿਆਂ ਨੇ ਇਸ ਜੀਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਇਹ ਜੀਵ ਧੰਦੇ ਕਰਦਾ ਕਰਦਾ ਹੀ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਿਆ। ਇਹਦਾ ਪਾਰ ਉਤਾਰਾ ਨਹੀਂ ਹੋਇਆ ਕਿਉਂਕਿ ਇਹਨੇ ਨਾਮ ਰੂਪੀ ਜਹਾਜ਼ ਦੇ ਉੱਤੇ ਚੜ੍ਹਨਾ ਨਹੀਂ ਕੀਤਾ ਤੇ ਜਿੰਨਾ ਚਿਰ ਕੋਈ ਜਹਾਜ਼ ਤੇ ਨਹੀਂ ਸਵਾਰ ਹੁੰਦਾ ਉਹਨਾਂ ਚਿਰ ਉਹ ਸਮੁੰਦਰ ਤੋਂ ਵੀ ਪਾਰ ਨਹੀਂ ਹੋ ਸਕਦਾ। ਸੰਗਤ ਜੀ, ਸਤਿਗੁਰੂ ਜੀ ਨੇ ਇਸੇ ਕਰਕੇ ਜ਼ਿਕਰ ਕੀਤਾ ਕਿ ਭਾਈ ਰਮੇ ਹੋਏ ਰਾਮ, ਪਰਮੇਸ਼ਰ ਦੇ ਨਾਮ ਦਾ ਤੁਲਹਾ ਨਾਮ ਦਾ ਜਹਾਜ ਲੈੜਾ ਕਰ, ਜਹਾਜ ਦੇ ਉੱਤੇ ਸਵਾਰ ਹੋ, ਤਾਂ ਹੀ ਤੇਰਾ ਪਾਰ ਉਤਾਰਾ ਹੋਵੇਗਾ। ਨਹੀਂ ਤੇ ਅਦਕ ਤੋਂ ਅਦਕ ਬਹੁਤ ਹੀ ਸਮੱਗਰੀ ਵਾਲੇ, ਜਿਨ੍ਹਾਂ ਦੇ ਕੋਲ ਬੜਾ ਵੱਡਾ ਰਾਜ ਭਾਗ ਔਰ ਬਹੁਤ ਹੀ ਲੋਕ ਆਗਿਆਕਾਰੀ, ਉਹ ਇਸ ਸੰਸਾਰ ਸਮੁੰਦਰ ਵਿੱਚ ਭਾਈ ਡੁੱਬ ਗਏ, ਵਿਸਰਾਮ ਦੇ ਕੇ ਫਰਮਾਉਂਦੇ ਗਏ,
ਬਨਤਾ ਸੁਤ ਦੇਹ ਗ੍ਰੇਹਾ।
ਭਗਤ ਜੀ ਕਹਿੰਦੇ ਨੇ, ਇਹ ਪੁਰਖਾ ਵੇਖ, ਜਿਹੜੀਆਂ ਵਸਤੂਆਂ ਦੀ ਤੂੰ ਗਿਣਤੀ ਕਰਕੇ ਦੱਸੀ ਸੀ ਨਾ, ਵੀ ਮੇਰੀ ਘਰਵਾਲੀ ਬਹੁਤ ਚੰਗੀ ਹੈ, ਚਾਹੀਦੀ ਵੀ ਚੰਗੀ ਹੈ, ਭਗਤ ਧਰਨਾ ਜੀ ਨੇ ਵੀ ਰੱਬ ਦੇ ਕੋਲੋਂ ਇਹੋ ਹੀ ਮੰਗਿਆ ਸੀ, ਕਰਕੇ ਗਏ ਹਨ ਚੰਗੀ। ਮਹਾਰਾਜ ਦੇ ਤਰੁੱਟੇ ਹੋਣਾ ਤੇ ਘਰਵਾਲੀ ਚੰਗੇ ਗੁਣਾਂ ਵਾਲੀ ਬਖਸ਼ਿਸ਼ ਕਰਿਓ। ਸੰਗਤ ਜੀ, ਰੂਪ ਰੰਗ ਕਰਕੇ ਕੋਈ ਚੰਗਾ ਨਹੀਂ ਹੁੰਦਾ, ਗੁਣਾਂ ਕਰਕੇ ਹੀ ਕੋਈ ਚੰਗਾ ਹੁੰਦਾ ਹੈ। ਜਿਹਦੇ ਕੋਲ ਚੰਗੇ ਗੁਣ ਹੋਣ ਉਹਨੂੰ ਚੰਗਾ ਗਿਣਿਆ ਜਾਂਦਾ ਹੈ। ਤੇ ਭਗਤ ਜੀ ਕਹਿੰਦੇ ਨੇ, ਭਾਈ ਬਣਤਾ ਔਰਤ ਇਸੇ ਤਰ੍ਹਾਂ ਹੀ ਸੁੱਤ ਸਪੁੱਤਰ ਅਤੇ ਇਹ ਜਿਹੜੀ ਦੇਹ ਤੂੰ ਕਹਿ ਰਿਹਾ ਸਾ ਵੀ ਇਹ ਦੇਹ ਮੇਰੀ ਬੜੀ ਸਵਸਥ ਹੈ, ਆਰੋਗ ਹੈ, ਕੋਈ ਰੋਗ ਨਹੀਂ, ਅਤੇ ਮੇਰੇ ਕੋਲ ਚੰਗਾ ਘਰ ਬਾਰ ਹੈ,
ਸੰਪਤ ਸੁਖਦਾਈ,
ਮੇਰੇ ਕੋਲ ਬਹੁਤ ਜਾਰੀ ਸੰਪਤੀ ਹੈ, ਹਾਥੀ ਘੋੜੇ ਊਠ ਜ਼ਮੀਨ ਜਾਇਦਾਦ ਮੇਰੇ ਕੋਲ ਬਹੁਤ ਹੈ, ਜਿਨ੍ਹਾਂ ਨੂੰ ਤੂੰ ਭਾਈ ਸੁਖਦਾਈ ਸੁਖਦਾਇਕ ਬੰਨੀ ਬੈਠਾ,
ਮੈਂ ਕਾਸ਼ ਨਾ ਹੈ ਤੇਰੂ।
ਭਗਤ ਜੀ ਕਹਿੰਦੇ ਨੇ, ਯਾਦ ਰੱਖੀ ਜਦੋਂ ਤੂੰ ਮਾਤ ਨੂੰ ਤੋਂ ਵਿਆੜਾ ਹੈ ਨਾ, ਉਦੋਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਹੋਵੇਗਾ, ਨਾ ਔਰਤ ਨਾ ਪੁੱਤਰ ਨਾ ਤੇਰਾ ਸਰੀਰ ਤੇ ਨਾ ਹੀ ਤੇਰਾ ਘਰ। ਇਹਨਾਂ ਨੇ ਅੰਤ ਸਮੇਂ ਤੇਰਾ ਸਾਥ ਨਹੀਂ ਦੇਣਾ, ਇਹਨਾਂ ਨੇ ਤੇਰੀ ਬਾਣੀ ਪੜ੍ਹਨੀ।
ਕਾਲ ਅਵਧੀ ਆਈ,
ਜਦੋਂ ਕਾਲ ਦੀ ਅਵਧੀ ਆ ਗਈ, ਭਾਵ ਕਾਲ ਦਾ ਸਮਾਂ ਆ ਗਿਆ, ਜਦੋਂ ਮੌਤ ਦਾ ਟਾਈਮ ਆ ਗਿਆ, ਉਦੋਂ ਇਹਨਾਂ ਨੇ ਤੇਰੇ ਲਾਗੇ ਵੀ ਲੱਗਣਾ, ਜਿਹਨਾਂ ਨੂੰ ਤੂੰ ਹੱਸ ਹੱਸ ਕੇ ਕਹਿੰਦਾ ਵਾ ਜੀ ਇਹ ਮੇਰੀ ਘਰਵਾਲੀ ਹੈ, ਇਹ ਮੇਰੇ ਬੇਟੇ ਨੇ, ਔਰ ਮੇਰਾ ਸਰੀਰ ਵੀ ਬੜਾ ਸੁੰਦਰ ਹੈ, ਮੇਰਾ ਘਰ ਵੀ ਬੜਾ ਸੁੰਦਰ ਹੈ। ਭਗਤ ਜੀ ਕਹਿੰਦੇ ਵੀ ਵੇਖ, ਜਦੋਂ ਅੰਤ ਸਮਾਂ ਆ ਗਿਆ ਨਾ, ਤੇ ਫਿਰ ਇਹਨਾਂ ਨੇ ਛੱਡ ਕਰੋ ਤੈ ਕਿਹੜਾ ਨਾ ਹੈ, ਦਿਲ ਸੋ ਲੱਗਾ ਏਤ, ਜਿਹਨਾਂ ਨਾਲ ਤੂੰ ਏਤ ਕਰਦਾ ਹੈ, ਪ੍ਰੇਮ ਕਰਦਾ ਹੈ ਮਿੱਤਰਾ, ਇਹਨਾਂ ਨੇ ਛੱਡ ਕੇ ਇੱਕ ਕਿਣ ਵਿੱਚ ਪਾਸੇ ਹੋ ਜਾਣਾ, ਜਿਹੜੇ ਸਾਰੀ ਉਮਰ ਤੇਰੇ ਨਾਲ ਪਿਆਰ ਕਰਦੇ ਰਹੇ ਤੇ ਤੂੰ ਇਹਨਾਂ ਨਾਲ ਪਿਆਰ ਕਰਦਾ ਰਿਹਾ, ਇਹਨਾਂ ਨੇ ਇੱਕ ਖਿੜ ਵਿੱਚ ਹੀ ਇਹ ਗੱਲ ਕਹਿਣੀ ਹੈ, ਇਹ ਤਾਂ ਭੂਤ ਹੈ। ਸੰਗਤ ਜੀ, ਉਹਨਾਂ ਨੇ ਫਿਰ ਪਰਿਵਾਰ ਨੇ ਇਹ ਗੱਲ ਕਹਿਣੀ, ਤਾਂ ਪ੍ਰੇਤ ਹੈ, ਅਪਵਿੱਤਰ ਹੋ ਗਿਆ, ਉਹਨਾਂ ਨੂੰ ਹੱਥ ਨਾ ਲਾਓ, ਫਿਰ ਤਾਂ ਕਾਢੋ ਕਾਢੋ ਹੀ, ਛੇਤੀ ਕਰੋ ਛੇਤੀ ਕਰੋ, ਅੜੇ ਨੂੰ ਲੈ ਚੱਲੋ, ਮੁਰਦਾ ਬਹੁਤਾ ਚਿਰ ਘਰ ਨਹੀਂ ਰੱਖੀਦਾ। ਸੰਗਤ ਜੀ, ਜੇ ਇਹ ਸਰੀਰ ਦੀ ਕੀਮਤ ਹੈ ਨਾ, ਤੇ ਉਹ ਪ੍ਰਾਣਾ ਕਰਕੇ ਹੈ, ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਨੇ ਉਹਨਾਂ ਚਿਰ ਹੀ ਇਹ ਸਰੀਰ ਜਿਹੜਾ ਨਾ ਜੀ ਉਹ ਚੰਗਾ ਲੱਗਦਾ ਹੈ, ਭਾਵੇਂ ਘਰ ਦਾ ਪਰਿਵਾਰ ਹੋਵੇ, ਭਾਵੇਂ ਰਿਸ਼ਤੇਦਾਰ ਸੱਜਣ ਮਿੱਤਰ ਹੋਣ, ਉਹਨਾਂ ਚਿਰ ਸਾਰੇ ਹੀ ਇਸ ਸਰੀਰ ਨੂੰ ਪਿਆਰ ਕਰਦੇ ਨੇ। ਪਰ ਜਦੋਂ ਪ੍ਰਾਣ ਨਿਕਲ ਜਾਂਦੇ ਨੇ, ਸਵਾਸ ਨਿਕਲ ਜਾਂਦੇ ਨੇ ਸਰੀਰ ਵਿੱਚੋਂ, ਤੇ ਫਿਰ ਕੋਈ ਇਹਨੂੰ ਹੱਥ ਨਹੀਂ ਲਾਉਂਦਾ। ਫਿਰ ਤਾਂ ਛੱਡ ਖੜੋਤੇ ਕਿਹੜੇ ਮਾਏ, ਕਿਹੜੇ ਵਿੱਚ ਛੱਡ ਕੇ ਪਾਸੇ ਹੋ ਜਾਂਦੇ ਨੇ। ਘਰ ਕੀ ਲਾਰ ਬਹੁਤ ਹਿੱਤ ਜਾਸ, ਸਦਾ ਰਹਿਤ ਸੰਗ ਲਾਗੀ, ਜਾਵੇ ਹੰਸ ਤਜੀ ਏਕ ਆਇਆ, ਪ੍ਰੇਤ ਪ੍ਰੇਤ ਕਰ ਪਾਗੀ। ਉਹ ਔਰਤ ਜਿਹੜੀ ਬੰਦੇ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ, ਜਦੋਂ ਬੰਦੇ ਨੇ ਸਰੀਰ ਤਿਆਗ ਦਿੱਤਾ ਤੇ ਸੰਗਤ ਜੀ ਉਹ ਪ੍ਰੇਤ ਪ੍ਰੇਤ ਕਰਕੇ ਦੌੜਦੀ ਹੈ ਵੀ ਇਹ ਅਪਵਿੱਤਰ ਹੈ, ਅਪਵਿੱਤਰ ਹੈ। ਭਗਤ ਜੀ ਕਹਿੰਦੇ ਨੇ ਮਿੱਤਰਾ, ਨਾ ਤਾਂ ਘਰਵਾਲੀ ਨੇ ਅੰਤ ਸਮੇਂ ਸਾਥ ਦੇਣਾ ਤੇਰਾ, ਨਾ ਪੁੱਤਰਾਂ ਨੇ, ਤੇ ਇਹ ਜਿਹੜੀ ਦੇਹ ਹੈ ਨਾ ਇਹ ਜਲੇ ਕਾਠ ਕੈ ਸੰਗਾ, ਇਹ ਲੱਕੜਾਂ ਦੇ ਢੇਰ ਦੇ ਨਾਲ ਸੜ ਜਾਣੀ ਹੈ, ਇਹ ਵੀ ਤੇਰੇ ਨਾਲ ਨਹੀਂ ਜਾਣੀ। ਜੋ ਤਦ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਸੀ ਤੇ ਅੰਤ ਨੂੰ ਜਦੋਂ ਤੂੰ ਜਾਣਾ ਹੈ ਨਾ ਉਦੋਂ ਸਰੀਰ ਤੇਰੇ ਨਾਲ ਨਹੀਂ ਹੋਵੇਗਾ, ਇਹਦਾ ਲੱਕੜਾਂ ਦੇ ਢੇਰ ਵਿੱਚ ਜਲ ਕੇ ਸੁਆਹ ਹੋ ਜਾਵੇਗਾ। ਇਸ ਕਰਕੇ ਭਗਤ ਜੀ ਕਹਿੰਦੇ ਭਾਈ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਇਹੀ ਅਸਲ ਦੇ ਵਿੱਚ ਤੇਰਾ ਕੰਮ ਹੈ। ਆਇਓ ਸੁਣਨ ਪੜ੍ਹਨ ਕਉ ਬਾਣੀ, ਮਾਤਲੇ ਦੇ ਵਿੱਚ ਸਾਡੇ ਆਉਣ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਨਾ ਜੀ ਉਹ ਹੈ ਗੁਰੂ ਕੀ ਬਾਣੀ ਪੜ੍ਹਨ ਵਾਸਤੇ ਸੁਣਨ ਵਾਸਤੇ ਆਪਾਂ ਆਏ ਹਾਂ। ਪਰ ਇੱਥੇ ਆਣ ਕੇ ਹੋਰ ਹੋਰ ਲਾਲਚਾਂ ਵਿੱਚ ਲੱਗ ਕੇ ਨਾਮ ਨੂੰ ਵਿਸਾਰ ਬੈਠੇ ਹਾਂ, ਭੁਲਾ ਬੈਠੇ ਹਾਂ, ਤੇ ਭਗਤ ਜੀ ਚੇਤਾ ਕਰਾਉਂਦੇ ਨੇ ਭਾਈ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਵਾਹਿਗੁਰੂ ਦਾ ਸਿਮਰਨ ਕਰ, ਜਿਹਨਾਂ ਨੂੰ ਤੂੰ ਆਪਣੇ ਮੰਨੀ ਬੈਠਾ ਨਾ ਇਹਨਾਂ ਵਿੱਚੋਂ ਅੰਤ ਸਮੇਂ ਤੇਰਾ ਕਿਸੇ ਦੇ ਹੱਥ ਵੀ ਪਕੜਨਾ। ਜਨ ਪਿਸਰ ਆਦਰ ਬਰਾਦਰ ਕਸ ਮੇਸ ਦਸ ਤੰਗੀਰ ਆਕਰ ਬਿਆਫਤਮ ਕਸ ਨਦਾਰਦ ਚੂੰ ਸਵਦ ਤਕਬੀਰ। ਜਦੋਂ ਜਮਾਂ ਨੇ ਤੈਨੂੰ ਫੜਿਆ ਤੇ ਬੱਕਰੇ ਦੇ ਕੋਹਣ ਵਰਗੀ ਤੇਰੀ ਹਾਲਤ ਕੀਤੀ, ਉਦੋਂ ਕਿਸੇ ਵੀ ਪਰਿਵਾਰ ਦੇ ਜੀੜੇ ਵਾਹ ਹੋ ਕੇ ਨਹੀਂ ਹੱਥ ਤੇਰਾ ਫੜਨਾ, ਕਿਸੇ ਨੇ ਤੇਰਾ ਹੱਥ ਨਹੀਂ ਪਕੜਨਾ ਵੀ ਇਹ ਸਾਡਾ ਜੀ ਇਹਨੂੰ ਨਾ ਕੋ ਇਹਨੂੰ ਛੱਡ ਜਾਓ। ਇਸ ਕਰਕੇ ਭਗਤ ਜੀ ਕਹਿੰਦੇ ਨੇ ਕਾਲ ਅਵਧ ਆਈ, ਜਦੋਂ ਕਾਲ ਦੀ ਅਵਧੀ ਕਾਲ ਦਾ ਸਮਾਂ ਆ ਗਿਆ, ਮੌਤ ਦਾ ਟਾਈਮ ਆ ਗਿਆ, ਭਾਈ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਬਣੂਗਾ।
ਅਜਾਮਲ ਗਜ ਗਨਕਾ,
ਭਗਤ ਜੀ ਕੁਝ ਉਦਾਹਰਣਾਂ ਦਿੰਦੇ ਨੇ। ਅਜਾਮਲ ਗਜ ਗਨਕਾ, ਅਜਾਮਲ ਸੰਗਤ ਜੀ ਇੱਕ ਪੰਡਿਤ ਸੀ, ਵਿਦਵਾਨ ਸੀ, ਪਰ ਸੰਗਤ ਵਿੱਚ ਪੈਣ ਕਰਕੇ ਉਹ ਵੇਸਵਾਗਾਮੀ ਹੋ ਗਿਆ। ਉਹਦੇ ਘਰ ਸੱਤ ਬੱਚਿਆਂ ਨੇ ਜਨਮ ਲਿਆ। ਜਦੋਂ ਸੱਤਵਾਂ ਬੱਚਾ ਉਹਦੇ ਘਰ ਪੈਦਾ ਹੋਇਆ, ਉਹਨੇ ਵਿਚਾਰ ਕੀਤੀ ਵੀ ਇਹ ਬੱਚੇ ਦਾ ਨਾਮ ਮੈਂ ਆਪਣੇ ਗੁਰੂ ਆਪਣੇ ਉਸਤਾਦ ਦੇ ਕੋਲੋਂ ਰਖਵਾਉਣਾ ਹੈ। ਜਦੋਂ ਆਪਣੇ ਗੁਰੂ ਆਪਦੇ ਉਸਤਾਦ ਕੋਲ ਗਿਆ, ਮਹਾਂਪੁਰਖਾਂ ਦੇ ਕੋਲ ਗਿਆ, ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਮੇਰੇ ਘਰ ਸਤਵਾਂ ਬੱਚਾ ਪੈਦਾ ਹੋਇਆ ਹੈ ਤੇ ਆਪ ਹੁਣ ਕਿਰਪਾ ਕਰੋ ਇਹਦਾ ਨਾਮ ਪ੍ਰਗਟ ਕਰੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ ਨੇ ਨਾਮ ਨਾਰਾਇਣ ਧਰਿਆ, ਉਹ ਸਤਪੁਰਖਾਂ ਨੇ ਉਹਦਾ ਨਾਮ ਨਾਰਾਇਣ ਰੱਖਿਆ। ਕਹਿਣ ਲੱਗੇ ਜੀ ਇਹਦਾ ਨਾਮ ਅਸੀਂ ਨਾਰਾਇਣ ਰੱਖਦੇ ਹਾਂ, ਸਾਰਿਆਂ ਤੋਂ ਛੋਟਾ ਹੋਣ ਕਰਕੇ ਅਜਾਮਲ ਦਾ ਉਹਦੇ ਨਾਲ ਬਹੁਤ ਪਿਆਰ ਪੈ ਗਿਆ। ਹਰੇਕ ਵਾਜਦੇ ਨਾਲ ਉਹਨੂੰ ਆਵਾਜ਼ ਦੇਣੀ ਨਾਰਾਇਣ ਬੇਟਾ ਕੰਮ ਕਰਕੇ ਆ, ਬੇਟਾ ਆਹ ਕੰਮ ਕਰਕੇ ਆ। ਸੰਜੋ ਜੀ ਜਦੋਂ ਅੰਤ ਸਮਾਂ ਆਇਆ, ਕਾਲੇ ਮੂੰਹ ਵਾਲੇ ਜਮਦੂਤਾਂ ਨੇ ਬਕਾਲੀ ਦਿੱਤੀ ਨਾ, ਤੇ ਅਜਾਮਲ ਡਰ ਗਿਆ ਤੇ ਡਰ ਕੇ ਹੁਣ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਨਾਰਾਇਣ ਨਾਰਾਇਣ ਕਰਨ ਲੱਗ ਪਿਆ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜ਼ਿਕਰ ਕੀਤਾ ਹੈ ਬਾਣੀ ਦੇ ਅੰਦਰ ਕਿ ਜਦੋਂ ਉਹਨੇ ਆਪਣੇ ਪੁੱਤਰ ਦਾ ਨਾਮ ਲੈ ਕੇ ਨਾਰਾਇਣ ਨਾਰਾਇਣ ਕਰਕੇ ਆਵਾਜ਼ਾਂ ਮਾਰੀਆਂ ਤੇ ਜਿਹੜੇ ਜਮਦੂਤ ਸੀ ਨਾ ਜੀ ਛੱਡ ਗਏ। ਸਤਿਗੁਰਾਂ ਨੇ ਗੁਰਬਾਣੀ ਵਿੱਚ ਬਹੁਤ ਵਾਰ ਜ਼ਿਕਰ ਕੀਤਾ ਹੈ ਵਾਹਿਗੁਰੂ ਦਾ ਨਾਮ ਸੁਣ ਕੇ ਜਮਦੂਤ ਜਿਹੜੇ ਨੇ ਨਾ ਉਹ ਛੱਡ ਜਾਂਦੇ ਨੇ। ਤੇ ਭਗਤ ਜੀ ਕਹਿੰਦੇ ਨੇ ਮਹਾਂਪੁਰਖ ਦੇ ਸੰਗ ਕਰਕੇ ਨਾਰਾਇਣ ਨਾਲ ਪ੍ਰੀਤ ਹੋਣ ਕਰਕੇ ਅਜਾਮਲ ਜਿਹੜਾ ਬਹੁਤ ਹੀ ਪਤਿਤ ਕਰਮ ਕਰਦਾ ਸੀ, ਮਾੜੇ ਕਰਮ ਕਰਦਾ ਸੀ, ਪਾਪ ਕਰਮ ਕਰਦਾ ਸੀ, ਸੰਗਤ ਜੀ ਉਹ ਅਜਾਮਲ ਅਜਾਮਲ ਪਾਪੀ ਜਗ ਜਾਣੈ ਨਿਮਕ ਮਾਇ ਨਿਸਤਾਰਾ। ਅਜਾਮਲ ਪਾਪੀ ਨੂੰ ਉਹਦੇ ਪਾਪ ਕਰਮਾਂ ਨੂੰ ਸਾਰੇ ਲੋਕ ਜਾਣਦੇ ਸਨ ਕਿ ਇਹ ਬੜਾ ਪਾਪੀ ਹੈ, ਬੜੇ ਮਾੜੇ ਕਰਮ ਕਰਦਾ ਹੈ। ਪਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇੱਕ ਨਿਮਕ ਵਿੱਚ ਉਹਦਾ ਪਾਰ ਉਤਾਰਾ ਹੋ ਗਿਆ। ਜਦੋਂ ਉਹਨੇ ਪੁੱਤਰ ਏਤ ਨਾਰਾਇਣ ਕਹੋ, ਆਪਣੇ ਪੁੱਤਰ ਵਾਸਤੇ ਨਾਰਾਇਣ ਸ਼ਬਦ ਪੁਕਾਰਿਆ, ਪੁੱਤਰ ਏਤ ਨਾਰਾਇਣ ਕਹੋ ਜਮ ਕੰਕਰ ਮਾਰ ਬਦਾਰੇ। ਸੰਗਤ ਜੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹ ਜਮਦੂਤਾਂ ਨੂੰ ਇਹੋ ਵੱਜਦਾ ਹੈ ਜਿਵੇਂ ਕਿਸੇ ਨੂੰ ਆਪਾਂ ਲਾਟੀ ਮਾਰੀਏ ਨਾ, ਤੇ ਉਹਨਾਂ ਦੇ ਮਨ ਵਿੱਚ ਨਾਮ ਵੱਜਦਾ, ਇਸ ਕਰਕੇ ਉਹ ਛੱਡ ਕੇ ਦੌੜ ਜਾਂਦੇ ਨੇ। ਔਰ ਦੂਜੀ ਉਦਾਹਰਨ ਸੱਚੇ ਪਾਤਸ਼ਾਹ ਜੀ ਨੇ ਗੱਜ ਦੀ ਦਿੱਤੀ ਹੈ। ਗੱਜ ਕਹਿੰਦੇ ਨੇ ਹਾਥੀ, ਇਹਦੇ ਬਾਰੇ ਵੀ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਹਾ ਹਾ ਤੇ ਹੂ ਹੂ। ਤੇ ਸੰਗਤ ਜੀ ਗੰਧਰਵ ਰਾਗੀ ਸਨ, ਰਾਗੀ ਤੇ ਇਹ ਕਿਸੇ ਗੱਲ ਆਪਸ ਵਿੱਚ ਲੜ ਪਏ ਤੇ ਇਹਨਾਂ ਨੂੰ ਸਰਾਪ ਮਿਲਿਆ ਵੀ ਜਾਓ ਮਾਤ ਲੋਕ ਵਿੱਚ ਜਾ ਕੇ ਸਰੀਰ ਧਾਰਨ ਕਰੋ। ਇੱਕ ਨੂੰ ਸਰੀਰ ਹਾਥੀ ਦਾ ਮਿਲਿਆ, ਇੱਕ ਨੂੰ ਤੰਦੂਏ ਦਾ ਮਿਲਿਆ। ਜਿਹੜਾ ਤੰਦੂਆ ਸੀ ਉਹ ਜਲ ਵਿੱਚ ਰਹਿੰਦਾ ਸੀ, ਨਦੀ ਵਿੱਚ ਰਹਿੰਦਾ ਸੀ ਤੇ ਹਾਥੀ ਜੰਗਲ ਵਿੱਚ ਰਹਿੰਦਾ ਸੀ। ਜਦੋਂ ਇਹ ਪਾਣੀ ਪੀਣ ਵਾਸਤੇ ਗਿਆ, ਤੰਦੂਏ ਨੇ ਆਪਣਾ ਪਿਛਲਾ ਵੈਰ ਚ ਤਾਰ ਕੇ ਤੇ ਇਹਨੂੰ ਆਪਣੀਆਂ ਤਾਰਾਂ ਵਿੱਚ ਜਕੜ ਲਿਆ। ਹਾਥੀ ਦੇ ਪੈਰਾਂ ਨੂੰ ਉਹਨੇ ਆਪਣੀਆਂ ਤਾਰਾਂ ਪਾ ਲਈਆਂ। ਜਦੋਂ ਉਹ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਗਿਆ ਤੇ ਸੰਗਤ ਜੀ ਉਸ ਵੇਲੇ ਹਾਥੀ ਨੇ ਰੁੜਿਆ ਆਉਂਦਾ ਫੁੱਲ ਸੁੰਡ ਨਾਲ ਚੁੱਕ ਕੇ ਪੁਕਾਰ ਕੀਤੀ ਤੇ ਵਾਹਿਗੁਰੂ ਨੇ ਇਹਦੀ ਸਹਾਇਤਾ ਕੀਤੀ। सुदर्शन चक्र चला के तंदुए दियां तारां कट के धरती नूं बचाउणा कीता। और तीजी उदाहरण भगत जी ने गणका दी दित्ती है। गणका कहिंदे ने जी वेसवान, वेसवा उह हुंदी है जिहदा अपने पति ते निश्चा नहीं, जिहदा अपने पति ते भरोसा नहीं, कदी किसी पुरख नाल प्यार करती है, कदी किसी पुरख नाल प्यार करती है। संगत जी उहनू वेसवा कहा जाता है, उहनू गणका भी कहिंदे ने। हुण जिहड़ी इह गणका सी ना, इन्ने भी बड़े माड़े कर्म किए सी। भाई साहब भाई गुरदास जी कहते ने अचानक ही एक महात्मा इहदी ड्योढ़ी विच आ के खलो गया, बारिश हो रही सी। और इस गणका ने उस महात्मा की सेवा की, जल पानी छकाया, पर महात्मा ने छकिया तो ना, पर विचारिया भी इहदे अंदर भावना है तो इहदा पार उतारना करना चाहिए। संगत जी उस वेले महात्मा ने हत्थों दित्तो उस तोता, महात्मा दे कोल इक तोता सी, ते उह तोता उस गणका नूं दे दित्ता ते कहण लगे, बीबी अमृत वेले उठ के ना इस तोते नूं राम राम जपाया कर। संगत जी उह बीबी ने नज़म बढ़ा लिया, अमृत वेले उठना उठ के ते उन्हें इशनान करके ते तोते नूं कहना, गंगा राम बोल राम राम। भाई गुरदास जी कहिंदे ने लिव लग गई ते तोतों। संगत जी उह गणका उह वेसवा दी लिव जिहड़ी सी ना बिरती, उह तोते नूं पढ़ाउण करके वाहिगुरू नाल जुड़ गई। हुण जिहड़ा राम राम सी ना उहदे साह साह विच रट गया, हुण केवल तोते नूं राम राम नहीं पढ़ाउंदी, जदों आपदे घर का कारोबार भी करदी ते उदों राम राम जपदी रहिंदी है। परपक हो गया ना जी सिमरन, कि भाई साहब जी ने जिक्र किया जदों अंत समा आया उहदी अमृत वेले उठी और जा करके तोते दे पिंजरे कोल जाके कहन लगी, गंगा राम बोल राम राम। पर वो बोलिया नहीं, अज फिर बुलाया नहीं बोलिया, फिर बुलाया नहीं बोलिया। जो पिंजरा खोल के उन्हें तोते नूं संगत जी जगाउण दा जतन किया, तो उत्ते सप बैठा सी जिन्हें पहला तोते नूं डंग मारिया, तो मुड़ के वह वेसवा नूं मारिया, तो वह वेसवा का उधार हो गया। तीन उदाहरण भगत जी ने दित्तियां ने, अजामल दी, हाथी दी, ते वेसवा दी।
अनित करम कीने,
सच्चे पातशाह जी कहिंदे इन्हां ने पतत बहुत माड़े, बहुत ही पाप कर्म जिहड़े सी कीते,
उतर पार भरे।
ते उह अजामल गाजे ते गणका उत्तर पार परे। संगत जी संसार समुंदर दे संसार समुंदर तो उतर के पारले पासे जा पे,
राम नाम लीने
रमे हो, राम परमेश्वर दा नाम लैन करके ना जी उन्हां दा उधार हो गया।
सुकर कुकर जोन ब्रह्मे,
इतों तीकर भगत जी ने बड़े प्यार नाल उस प्राणी नूं सिक्ख्या दित्ती। जदों इहदे ते असर ना होया जी, फिर भगत जी कोई बीरस विच आ गए, कहण लगे, भलिया सूकर कूकर जोन भरमे। भगत जी कहिंदे, वेख तूं पहला सूर दी जून विचों भरमदा आया, फिर कुत्ते दी जून विचों भरमदा आया, इह वख वख टेढ़ियां जूनां विचों होके तूं आया। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪੋ, ਕਈ ਜਨਮ ਹੈਵਰ ਬਿਰਕ ਜੋਲੋ, ਮਿਲ ਜਗਦੀਸ਼ ਮਿਲਣ ਕੀ ਭਰੀਆ, ਚਰਨ ਕਾਲੇ ਦੇ ਸੁੰਦਰੀਆ। ਸੰਗਤ ਜੀ, ਅਸੀਂ ਇੱਕ ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਕਈ ਕਈ ਜਨਮ ਇਹਨਾਂ ਦੀਨਾਂ ਦੇ ਵਿੱਚ ਭਟਕਦੇ ਰਹੇ ਹਾਂ, ਤੇ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਸਮਾਂ ਦਿੱਤਾ ਹੈ ਕਿ ਤੂੰ ਅਜੇ ਵੀ ਸੁਧਰ ਜਾ, ਸਿਮਰਨ ਕਰਕੇ ਅਜੇ ਵੀ ਆਪਣੇ ਆਪ ਨੂੰ ਸੁਧਾਰ ਲੈ, ਤੇ ਜੇ ਹੁਣ ਵੀ ਮੈਂ ਸੁਧਾਰਿਆ ਤੇ ਫਿਰ 84 ਤੋਂ ਅੱਗੇ ਹੈਗੀ ਹੈਗੀ। ਭਗਤ ਜੀ ਕਹਿੰਦੇ ਵੇਖ ਮਿੱਤਰਾ, ਤੂੰ ਸੂਰ ਦੀ ਜੂਨ ਵਿੱਚ ਭਟਕਿਓ, ਕੂਕਰ ਕੁੱਤੇ ਦੀ ਜੂਨ ਵਿੱਚ ਭਟਕਿਓ, ਇਹਨਾਂ ਜੂਨਾਂ ਦੇ ਵਿੱਚ ਤੂੰ
ਪਰਮਦਾਰਿਆ ਆਈ।
ਹੁਣ ਤੁਹਾਡੇ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਹੁਣ ਤੂੰ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ।
ਰਾਮ ਨਾਮ ਛਾੜ ਅੰਮ੍ਰਿਤ,
ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਛੱਡ ਕੇ,
ਕਾਹੇ ਬਿਖ ਖਾਈ,
ਕਾਹਦੇ ਵਾਸਤੇ ਭਾਈ ਵਿਕਾਰਾਂ ਦੀ ਜ਼ਹਿਰ ਖਾ ਰਿਹਾ।
ਅੱਜ ਪਰਮ ਕਰਮ ਬਿਦਨ ਖੇਦਾ,
ਭਗਤ ਜੀ ਕਹਿੰਦੇ ਨੇ ਐ ਭਾਈ, ਤਦ ਭਰਮ ਕਰਮ ਬਿਦ ਨਖੇਦ, ਇੱਕ ਤਾਂ ਭਰਮ ਦਾ ਤਿਆਗ ਕਰ, ਇੱਕ ਜਿਹੜੇ ਵਿਧੀ ਤੇ ਨਖੇਦ ਕਰਮ ਨੇ ਨਾ, ਜਿਹੜੇ ਤੇਰੇ ਅੰਦਰ ਭਰਮ ਪੈਦਾ ਕਰਦੇ ਨੇ, ਇਹਨਾਂ ਦਾ ਤਿਆਗ ਕਰ ਦੇ। ਸੰਗਤ ਜੀ, ਕੋਈ ਕਰਮ ਐਸੇ ਦੇ ਜਿਹਨਾਂ ਨੂੰ ਸ਼ਾਸਤਰ ਆਗਿਆ ਦਿੰਦਾ ਹੈ ਵੀ ਇਹ ਕਰਮ ਕਰਨੇ ਚਾਹੀਦੇ ਨੇ, ਕੁਝ ਨਖੇਦ ਕਰਮ ਨੇ ਜਿਹਨਾਂ ਨੂੰ ਸ਼ਾਸਤਰ ਮਨਾਹੀ ਕਰਦਾ ਹੈ ਵੀ ਇਹ ਕਰਮ ਨਹੀਂ ਕਰਨੇ ਚਾਹੀਦੇ। ਪਰ ਹੁਣ ਇੱਥੇ ਆ ਕੇ ਦੋਵੇਂ ਜਿਹੜੇ ਨੇ ਭਰਮ ਪੈਦਾ ਕਰ ਦਿੰਦੇ ਨੇ ਵੀ ਆਹ ਕਰਮ ਚੰਗੇ ਨੇ ਕਰਾਂ ਕਿ ਨਾ ਕਰਾਂ, ਇਹ ਕਰਮ ਮਾੜੇ ਨੇ ਕਰਾਂ ਕਿ ਨਾ ਕਰਾਂ, ਤੇ ਭਗਤ ਜੀ ਕਹਿੰਦੇ ਇਹਨਾਂ ਦੋਹਾਂ ਦਾ ਹੀ ਤਿਆਗ ਕਰਦੇ, ਜਿਹੜੇ ਵਿਧੀ ਪੂਰਵ ਸਾਹਿਬ ਕੀਤੇ ਜਾਂਦੇ ਉਹਨਾਂ ਦਾ ਵੀ ਤਿਆਗ ਕਰਦੇ, ਤੇ ਜਿਹੜੇ ਨਖੇਦ ਕਰਮ ਨੇ ਨਾ ਜਿਹਨਾਂ ਦਾ ਕੋਈ ਫਲ ਹੀ ਨਹੀਂ, ਉਹ ਵੀ ਤੂੰ ਤਿਆਗ ਦੇ।
ਰਾਮ ਨਾਮ ਲੇਹੀ,
ਪੁੱਛਿਆ ਜੀ ਪਰ ਮੈਂ ਕੀ ਕਰਿਆ ਕਰਾਂ, ਹੁਣ ਜੇ ਵਿਧੀ ਪੂਰਵ ਕਰਮ ਜਿਹੜੇ ਉਹ ਵੀ ਨਾ ਕਰਾਂ, ਜਿਹੜੇ ਨਿਸ਼ੇਧ ਕਰਮ ਨੇ ਉਹ ਵੀ ਨਾ ਕਰਾਂ, ਤੇ ਭਗਤ ਜੀ ਮੈਂ ਕੀ ਕਰਿਆ ਕਰਾਂ। ਭਗਤ ਜੀ ਕਹਿੰਦੇ ਤੂੰ ਮਿੱਤਰਾ ਰਾਮ ਨਾਮ ਲੇਹੀ, ਤੂੰ ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਲਿਆ ਕਰ, ਔਰ ਜਿਹਨਾਂ ਨੇ ਨਾਮ ਜਪਿਆ ਸਿਮਰਨ ਭਜਨ ਕੀਤਾ ਸੰਗਤ ਜੀ, ਉਹਨਾਂ ਨੂੰ ਇਹ ਸਾਰੇ ਕਰਮ ਵਿੱਚ ਹੀ ਪ੍ਰਾਪਤ ਹੋ ਜਾਂਦੇ ਨੇ।
ਗੁਰ ਪ੍ਰਸਾਦ ਜਨ ਕਬੀਰ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਦਾਸ ਨੇ ਗੁਰੂ ਦੀ ਕਿਰਪਾ ਨਾਲ
ਰਾਮ ਕਰ ਸੁਨੇਹੀ,
ਭਾਈ ਮੈਂ ਤਾਂ ਰਮੇ ਹੋਏ ਰਾਮ ਨੂੰ ਆਪਣਾ ਸੁਨੇਹੀ ਬਣਾ ਲਿਆ ਹੈ, ਆਪਣਾ ਪਿਆਰਾ ਬਣਾ ਲਿਆ ਹੈ, ਆਪਣਾ ਮਿੱਤਰ ਬਣਾ ਲਿਆ ਹੈ, ਤੇ ਤੂੰ ਵੀ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਉਸ ਰਮੇ ਹੋਏ ਰਾਮ ਪਰਮੇਸ਼ਰ ਨੂੰ ਆਪਣਾ ਸੁਨੇਹੀ ਬਣਾ। ਅਸਲ ਦੇ ਸੁਨੇਹੀ ਉਹੀ ਹੈ ਸੰਗਤ ਜੀ ਜਿਹੜਾ ਅੰਤ ਨੂੰ ਬਾਂਹ ਫੜਦਾ ਹੈ, ਸੱਜਣ ਸੋਈ ਨਾਲ ਮੈਂ ਚੱਲਦੇ ਆ ਨਾਲ ਚਲਨ, ਜਿੱਤਾ ਲੇਖਾ ਮੰਗੀਆ ਤਿੱਥੇ ਖੜੇ ਦਿਸਣ, ਉਹ ਸੱਜਣ ਹੈ ਜਿਹੜੇ ਅਸੀਂ ਬੜਿਆਵੀ ਸੱਜਣ ਮੰਨਦੇ ਹਾਂ ਨਾ, ਇਹਨਾਂ ਨੇ ਤੇ ਛੱਡ ਕੇ ਪਾਸੇ ਹੋ ਜਾਣਾ, ਇਹਨਾਂ ਤੇ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ, ਇਹ ਭਗਤ ਜੀ ਨੇ ਅੱਜ ਦੇ ਪਾਵਨ ਸ੍ਰੀ ਲੋਕਵਾਕ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਆਪਾਂ ਟੇਢੀਆਂ ਦੀਨਾਂ ਦਾ ਭਰਮਣ ਕਰਕੇ ਮਨੁੱਖਾਂ ਦੇ ਵਿੱਚ ਆਏ ਹਾਂ, ਪਰ ਅਜੇ ਉਹ ਜਿਹੜੇ ਸਾਡੇ ਕੀਤੇ ਹੋਏ ਕਰਮ ਨੇ ਨਾ ਜੀ, ਜਿਹੜੀਆਂ ਦੀਨਾਂ ਅਸੀਂ ਭੁਗਤ ਕੇ ਆਏ, ਉਹ ਸਾਡੇ ਮਿੱਤਰ ਜਿਹੜੇ ਨੇ ਅਜੇ ਵੀ ਸਾਡੇ ਅੰਦਰ ਬੈਠੇ ਨੇ। ਪੰਤਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸੀ, ਇਹ ਜਿਹੜੇ ਜਾਨਵਰ ਨੇ ਨਾ ਇਹ ਸਾਡੇ ਮਿੱਤਰ ਨੇ, ਕਿਉਂਕਿ ਇਹਨਾਂ ਨਾਲ ਸਾਡੀ ਮਿੱਤਰਤਾ ਹੀ ਹੈ ਪੁਰਾਣੀ, ਅਸੀਂ ਪਹਿਲਾਂ ਇਹਨਾਂ ਦੀਨਾਂ ਦੇ ਵਿੱਚੋਂ ਲੰਘ ਕੇ ਆਏ ਤੇ ਉਹਨਾਂ ਦੇ ਸੰਸਕਾਰ ਅਜੇ ਵੀ ਸਾਡੇ ਅੰਦਰ ਨੇ ਤੇ ਆਪਾਂ ਹੁਣ ਉਹ ਸੰਸਕਾਰ ਜਿਹੜੇ ਨੇ ਉਹ ਰਾਮ ਨਾਮ ਨਾਲ ਵਾਹਿਗੁਰੂ ਦੇ ਨਾਮ ਨਾਲ ਜੁੜ ਕਰਕੇ ਮਿਟਾਉਣੇ ਨੇ। ਇਹ ਭਗਤ ਜੀ ਨੇ ਸਾਨੂੰ ਉਪਦੇਸ਼ ਦਿੱਤਾ। ਆਓ ਚੱਲ ਰਹੀ ਲੜੀ ਵਾਰ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਬਿਲਾਵਲ ਦੇ ਵਿੱਚ ਭਗਤ ਬਾੜੀ ਭਗਤ ਕਬੀਰ ਸਾਹਿਬ ਜੀ ਦੀ ਬਾੜੀ ਹੈ। ਆਓ ਪਿਆਰ ਸਹਿ ਸਰਵਨ ਕਰੀਏ ਜੀ।
ਬਿਲਾਵਲ ਗ੍ਰਹ ਤਜ ਬਨ ਖੰਡ ਜਾਈਆ
ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਬਾਣ ਪ੍ਰਸਤੀ ਆ ਗਿਆ। ਬਾਣ ਪ੍ਰਸਤੀ ਉਹਨੂੰ ਕਹਿੰਦੇ ਜੀ ਜਿਹੜਾ ਜੰਗਲਾਂ ਵਿੱਚ ਭਰਮਦਾ ਹੈ, ਕਿਉਂਕਿ ਚਾਰ ਆਸ਼ਰਮ ਨੇ। ਇਹਨਾਂ ਚਾਰ ਆਸ਼ਰਮਾਂ ਦੇ ਵਿੱਚੋਂ ਇੱਕ ਬਾਣ ਪ੍ਰਸਤੀ ਆਸ਼ਰਮ ਵੀ ਹੈ। ਗ੍ਰਹਿਸਥ ਨੂੰ ਘਰ ਬਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਭਰਮਣ ਕਰਨਾ, ਉਹਨੇ ਆ ਕੇ ਬੇਨਤੀ ਕੀਤੀ। ਕਹਿਣ ਲੱਗਾ ਭਗਤ ਜੀ ਤੁਹਾਡੀ ਘਰਵਾਲੀ ਹੈ, ਤੁਹਾਡੇ ਬੱਚੇ ਨੇ ਕਮਾਲਾ ਤੇ ਕਮਾਲੀ, ਤੇ ਪਰਿਵਾਰ ਵਿੱਚ ਰਹਿ ਕੇ ਤਾਂ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਜਿਹੜੀ ਸਾਡੀ ਪੁਰਾਣੀ ਸਭਿਅਤਾ ਸੀ ਨਾ ਜੀ, ਉਹਨਾਂ ਨੇ ਬਹੁਤਾ ਜ਼ੋਰ ਜਿਹੜਾ ਸੀ ਉਹ ਸੰਨਿਆਸ ਤੇ ਦਿੱਤਾ ਵੀ ਸੰਨਿਆਸ ਧਾਰਨ ਕਰਕੇ ਬੱਚਿਆਂ ਦਾ ਪਰਿਵਾਰ ਦਾ ਘਰ ਬਾਰ ਦਾ ਮੋਹ ਛੱਡ ਕੇ ਸੰਨਿਆਸ ਧਾਰਨ ਕਰਕੇ ਹੀ ਰੱਬ ਮਿਲਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਖੰਡਨ ਕੀਤਾ। ਸਤਿਗੁਰੂ ਜੀ ਕਹਿਣ ਲੱਗੇ ਪੁੱਤਰ ਕਲੱਤਰ ਵਿੱਚੋਂ ਗੱਤ ਪਾਈ, ਧੀਆਂ ਪੁੱਤਰਾਂ ਦੇ ਵਿੱਚ ਰਹਿ ਕਰਕੇ ਭਾਈ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਜਦੋਂ ਉਹਨੇ ਇਹ ਗੱਲ ਕਹੀ ਬਾਣ ਪ੍ਰਸਤੀ ਦੇ, ਕਹਿਣ ਲੱਗਾ ਭਗਤ ਜੀ ਤੁਸੀਂ ਪਰਿਵਾਰ ਵਿੱਚ ਰਹਿੰਦੇ ਹੋ, ਤੁਹਾਡੀ ਔਰਤ ਹੈ, ਬੱਚੇ ਨੇ, ਤੁਹਾਨੂੰ ਇੱਕ ਤਰ੍ਹਾਂ ਰੱਬ ਦੀ ਪ੍ਰਾਪਤੀ ਨਹੀਂ ਹੋਣੀ, ਜਿੰਨਾ ਮਰਜ਼ੀ ਨਾਮ ਜਪੀ ਜਾਓ। ਤੇ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਉਸ ਬਾਣ ਪ੍ਰਸਤੀ ਨੂੰ ਉਪਦੇਸ਼ ਦਿੰਦੇ ਨੇ, ਗ੍ਰਹਿ ਤਜ ਬਾਣ ਖੰਡ ਜਾਈਏ। ਭਗਤ ਜੀ ਕਹਿੰਦੇ ਐ ਬਾਣ ਪ੍ਰਸਤੀ ਜੀ, ਘਰ ਬੱਚੇ ਪਰਿਵਾਰ ਗ੍ਰਹਿਸਥ ਨੂੰ ਛੱਡ ਕੇ, ਤੇ ਬਾਣ ਨਾਮ ਜੰਗਲ ਦਾ ਹੈ, ਜੰਗਲ ਦੇ ਕਿਸੇ ਖੰਡ ਟੁਕੜੇ ਵਿੱਚ ਚਲੇ ਜਾਈਏ, ਕਿਸੇ ਹਿੱਸੇ ਵਿੱਚ ਚਲੇ ਜਾਈਏ,
ਚੁਣ ਖਾਈਐ ਕੰਦਾ।
ਹੁਣ ਜੰਗਲ ਦੇ ਵਿੱਚ ਚੱਲਿਆ ਜੀ, ਉੱਥੇ ਕਿਤੇ ਪ੍ਰਸ਼ਾਦਾ ਮਿਲਣਾ, ਉੱਥੇ ਰੋਟੀ ਤਾਂ ਮਿਲਣੀ ਨਹੀਂ, ਉੱਥੇ ਦੇ ਭਰੋ ਕੰਧ ਮੂਲ ਜਿਹੜੇ ਫੁੱਲ ਫਲ ਆਦਿਕ ਨੇ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰੀਏ।
ਅੱਜ ਉਹ ਬੇਕਾਰ ਨਾ ਛੋਡੇ।
ਪਰ ਭਗਤ ਜੀ ਸੰਗਿਆ ਜੀ ਦਿਵ ਦ੍ਰਿਸ਼ਟੀ ਵਾਲੇ ਸਨ, ਉਹਨਾਂ ਨੇ ਵੇਖਿਆ ਵੀ ਬਾੜ ਪ੍ਰਸਤੀ ਤਾਂ ਹੈ ਵਿਚਾਰਾ ਜੰਗਲਾਂ ਦੇ ਵਿੱਚ ਭਰਮਣ ਕਰਦਾ ਫਿਰਦਾ ਹੈ, ਪਰ ਮਨ ਜਿਹੜਾ ਇਹਦਾ ਵਕਾਰੀ ਹੈ। ਹੁਣ ਭਗਤ ਜੀ ਕਹਿਣ ਲੱਗੇ ਮਿੱਤਰਾ ਅਜੋ ਬੇਕਾਰ ਨਾ ਛੋਡੀ, ਇਹ ਜਿਹੜਾ ਮਨ ਹੈ ਨਾ ਇਹ ਜੰਗਲ ਦੇ ਕਿਸੇ ਹਿੱਸੇ ਵਿੱਚ ਜਾ ਕੇ ਕੰਧ ਮੂਲ ਖਾ ਕੇ ਵੀ ਤੇ ਅਜੇ ਬੇਕਾਰਾਂ ਦਾ ਖਹਿੜਾ ਨਹੀਂ ਛੱਡਦਾ। ਜੰਗਲ ਦੇ ਕਿਸੇ ਹਿੱਸੇ ਵਿੱਚ ਜਾ ਕੇ ਰਹਿ ਕੇ ਉੱਤੇ ਕੰਧ ਮੂਲ ਖਾ ਕੇ ਵੀ ਇਹਦੇ ਮਨ ਵਿੱਚ ਵਿਕਾਰ ਫੁਰਦੇ ਨੇ, ਬੇਕਾਰੀ ਹੈ। ਇਸ ਕਰਕੇ
ਪਾਪੀ ਮਨ ਮੰਦਾ,
ਭਗਤ ਜੀ ਕਹਿੰਦੇ ਇਹ ਜਿਹੜਾ ਮੰਦੇ ਪੁਰਨੇ ਚਿਤਵੜ ਵਾਲਾ ਹੈ ਨਾ ਪਾਪੀ ਮਨ, ਇਹ ਭਾਵੇਂ ਘਰ ਬਾਰ ਛੱਡ ਦਿਓ, ਜੰਗਲਾਂ ਚਲੇ ਜਾਓ, ਪਰ ਇਹ ਆਪਦੀ ਵਾਚਦਾ ਆਪਣੇ ਪੁਰਨੇ ਜਿਹੜੇ ਵਿਕਾਰਾਂ ਦੇ ਨੇ ਉਹ ਤਿਆਗਦਾ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ, ਕਰੇ ਮਨ ਐਸੇ ਕਰ ਸਭਿਆਸਾ ਬਣ ਸੇ ਸਭਨ ਸਭਾ ਕਰ ਸਮਝ ਹੋ ਬਣ ਹੀ ਮਾਹੇ ਉਦਾਸਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਐਸਾ ਸੰਨਿਆਸ ਧਾਰਨ ਕਰੋ ਕਿ ਆਪਣੇ ਘਰ ਨੂੰ ਹੀ ਜੰਗਲ ਸਮਝ ਲਓ, ਬਣ ਸੇ ਸਦਨ ਸਭਾ ਕਰ ਸਮਝੋ, ਮਾੜੇ ਹੀ ਮਾਏ ਉਦਾਸਾ ਤੇ ਮਾੜੇ ਹੀ ਮਨ ਵਿੱਚ ਉਦਾਸ ਰਹਿਣਾ, ਉਦਾਸੀ ਧਾਰਨ ਕਰਨੀ ਇਹ ਸੰਨਿਆਸ ਹੈ। ਸਤਿਗੁਰਾਂ ਨੇ ਇਸੇ ਕਰਕੇ ਸੈਕੜੇ ਉਪਦੇਸ਼ ਦਿੱਤਾ ਹੈ ਕਿ ਭਾਈ ਗਰੇਸ ਤੋਂ ਬਗੈਰ ਨਹੀਂ ਰਹਿਣਾ। ਵਿਆਹ ਸ਼ਾਦੀ ਜ਼ਰੂਰ ਕਰਾਉਣੀ ਹੈ ਔਰ ਜਿਸ ਨਾਲ ਸ਼ਾਦੀ ਹੋਈ ਹੈ ਉਹਨੂੰ ਆਪਣੀ ਅਰਬੰਗੀ ਸਮਝਣਾ, ਆਪਣੀ ਔਰਤ ਸਮਝਣਾ ਹੈ। ਤੇ ਜਿਵੇਂ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਨਾ, ਵੇਗ ਭਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਪਰ ਔਰਤਾਂ ਨੂੰ ਮਾਵਾਂ ਭੈਣਾਂ ਤੇ ਧੀਆਂ ਕਰਕੇ ਜਾਣਨਾ ਹੈ। ਮਾਂ ਕਿੱਡੀ ਵੀ ਸੋਹਣੀ ਹੋਵੇ ਨਾ ਜੀ, ਤੇ ਪੁੱਤਰ ਦਾ ਚਿੱਤ ਜਿਹੜਾ ਮਾਂ ਦੇ ਉੱਤੇ ਲੁਭਾਏ ਮਾਣ ਨਹੀਂ ਹੁੰਦਾ। ਇਹ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ ਨੇ। ਆਪਣੇ ਘਰ ਵਿੱਚ ਆਪਣੇ ਗ੍ਰਹਿਸਥ ਵਿੱਚ ਰਵੇਗਾ ਤੇ ਸੰਗਤ ਜੀ ਫਿਰ ਇਹਦੇ ਮਨ ਵਿੱਚ ਵਿਕਾਰ ਪੈਦਾ ਨਹੀਂ ਹੋਣਗੇ। ਤੇ ਇਹਦੇ ਗ੍ਰਹਿਸਥ ਨੂੰ ਛੱਡ ਕੇ ਜੰਗਲ ਵਿੱਚ ਚਲੇ ਗਿਆ, ਉੱਥੇ ਬੈਠਾ ਰਾਮ ਰਾਮ ਕਰੀ ਜਾਂਦਾ ਤੇ ਮਨ ਜਿਹੜਾ ਨਾ ਉਹ ਵਿਕਾਰਾਂ ਦੇ ਫੁਰਨੇ ਫੁਰੀ ਜਾਂਦੇ ਨੇ, ਉਹ ਮਾੜੇ ਪਾਸੇ ਭੱਜਿਆ ਫਿਰਦਾ ਰਹਿੰਦਾ ਹੈ, ਫਿਰ ਗੱਲ ਨਹੀਂ ਬਣਦੀ। ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਢਈਓ, ਆਪਣੀ ਔਰਤ ਦੇ ਨਾਲ ਤੁਸੀਂ ਨਿਤਾ ਪ੍ਰਤੀ ਪਿਆਰ ਕਰੋ, ਪਰ ਨਾਰੀ ਕੀ ਸੇਵ ਭੂਲ ਸੁਪਨ ਹੋਣੇ ਜਾਈਓ। ਪਰਾਈ ਔਰਤ ਵੀ ਭੁੱਲ ਕੇ ਵੀ ਸੁਪਨੇ ਵਿੱਚ ਵੀ ਸਜਾ ਜੀ ਉਹਦੀ ਸੇਜਾ ਤੇ ਨਹੀਂ ਜਾਣਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਪਰ ਘਰ ਜਾਏ ਨਾ ਲਈਏ ਪੰਗਾ, ਪਰਾਏ ਘਰਾਂ ਵਿੱਚ ਜਾ ਕੇ ਪਰ ਔਰਤ ਦੇ ਨਾਲ ਮੰਦੀ ਵਾਸ਼ਨਾ ਨਹੀਂ ਕਰਨੀ। ਸਤਿਗੁਰੂ ਜੀ ਨੇ ਇਸੇ ਕਰਕੇ ਸਕਲ ਧਰਮ ਮੈਂ ਗ੍ਰਹਿਸਥ ਪ੍ਰਧਾਨ ਹੈ, ਸਾਰੇ ਧਰਮਾਂ ਦੇ ਵਿੱਚੋਂ ਸੰਗਤ ਜੀ ਗ੍ਰਹਿਸਥ ਧਰਮ ਨੂੰ ਪ੍ਰਧਾਨਤਾ ਦਿੱਤੀ ਹੈ ਕਿ ਇਹ ਸਭ ਤੋਂ ਉੱਤਮ ਹੈ, ਪ੍ਰਧਾਨ ਹੈ, ਮੁਖੀ ਹੈ। ਕਿਉਂ? ਬੰਦਾ ਗ੍ਰਹਿਸਥ ਵਿੱਚ ਰਹੇਗਾ ਫਿਰ ਉਹਨੂੰ ਇਹ ਜਿਹੜੇ ਵਿਕਾਰਾਂ ਦੇ ਮੰਦੇ ਪੁਰਨੇ ਨੇ ਨਾ ਜੀ, ਉਹ ਨਹੀਂ ਪੁਰਨਗੇ। ਭਗਤ ਜੀ ਕਹਿੰਦੇ ਵੇਖੋ ਬਾਣਪ੍ਰਸਤੀ ਜੀ, ਤੁਸੀਂ ਘਰ ਬਾਹਰ ਛੱਡਿਆ, ਗ੍ਰਹਿਸਥ ਛੱਡਿਆ, ਜੰਗਲ ਵਿੱਚ ਚਲੇ ਗਏ, ਉੱਥੇ ਕੰਧ ਮੂਲ ਖਾਂਦੇ ਹੋ, ਪਰ ਤੁਹਾਡਾ ਜਿਹੜਾ ਇਹ ਪਾਪੀ ਮਨ ਹੈ ਨਾ, ਇਹ ਮੰਦੇ ਫੁਰਨੇ ਵਿਕਾਰਾਂ ਦੇ ਫੁਰਨੇ ਚਿਤਵਨ ਤੋਂ ਅਦੇ ਵੀ ਬਾਜ ਨਹੀਂ
ਆਇਆ।
ਬਾਣਪ੍ਰਸਤੀ ਨੇ ਬੇਨਤੀ ਕੀਤੀ, ਕਹਿਣ ਲੱਗਾ ਭਗਤ ਜੀ ਕਿਉਂ ਛੂਟੋ, ਮੈਂ ਇਹਨਾਂ ਵਿਕਾਰਾਂ ਤੋਂ ਸੰਸਾਰਕ ਬੰਧਨਾਂ ਤੋਂ ਜਮਾਂ ਦੇ ਬੰਧਨਾਂ ਤੋਂ ਕਿਵੇਂ ਛੁੱਟਾਂ, ਔਰ ਕੈਸੇ ਤਰੋਂ। ਭਗਤ ਜੀ ਇਹ ਵੀ ਕਿਰਪਾ ਕਰਕੇ ਦੱਸ ਦਿਓ ਕਿ ਇਹ ਜਿਹੜਾ ਸੰਸਾਰ ਸਮੁੰਦਰ ਹੈ ਮੈਂ ਇਹਨੂੰ ਕਿਸ ਤਰ੍ਹਾਂ ਕਰਾਂ, ਇਹ ਤੋਂ ਪਾਰ ਕਿਵੇਂ ਉਤਰਾਂ।
ਭਵ ਜਲ ਨਿਧ ਭਾਰੀ,
ਸੰਗਤ ਜੀ ਨਿਧ ਦਾ ਅਰਥ ਹੈ ਸਮੁੰਦਰ ਤੇ ਭਵ ਦਾ ਅਰਥ ਹੈ ਭੈ ਡਰ, ਜਲ ਦਾ ਅਰਥ ਹੈ ਜਲ। ਇਹ ਸੰਸਾਰ ਸਮੁੰਦਰ ਦੇ ਵਿੱਚ ਭਾਰੀ ਦਾ ਅਰਥ ਹੈ ਕਠਨ, ਬਹੁਤ ਭਾਰੀ ਕਠਨ ਭੈ ਦਾ ਜਲ ਹੈ। ਤੇ ਉਹ ਬਾਣਪ੍ਰਸਤੀ ਕਹਿਣ ਲੱਗਾ ਵੀ ਮੈਂ ਇਹਨਾਂ ਬੰਧਨਾਂ ਤੋਂ ਵਿਕਾਰਾਂ ਤੋਂ ਕਿਵੇਂ ਛੁੱਟਾਂ ਤੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਮੇਰਾ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ।
ਰਾਖ ਰਾਖ ਮੇਰੇ ਬੇਠੁਲਾ,
ਭਗਤ ਜੀ ਕਹਿਣ ਲੱਗੇ ਬਾਣਪ੍ਰਸਤੀ ਜੀ ਤੁਸੀਂ ਨਾ ਇਸ ਤਰ੍ਹਾਂ ਬੇਨਤੀ ਕਰਿਆ ਕਰੋ, ਅਰਦਾਸ ਕਰਿਆ ਕਰੋ ਕਹਿਣ ਲੱਗਾ ਜੀ ਦੱਸੋ। ਭਗਤ ਜੀ ਕਹਿਣ ਲੱਗੇ ਰਾਖ ਰਾਖ ਮੇਰੇ ਬੀਠਲਾ, ਐ ਮੇਰੇ ਪਰਮਾਤਮਾ ਕਿਰਪਾ ਕਰਕੇ ਮੈਨੂੰ ਇਹਨਾਂ ਵਿਕਾਰਾਂ ਤੋਂ ਔਰ ਇਸ ਭਾਏ ਦਾਗ ਸੰਸਾਰ ਸਮੁੰਦਰ ਤੋਂ ਰੱਖ ਲੈ, ਰੱਖ ਲੈ।
ਜਨ ਸਰਨ ਤੁਮਾਰੀ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੁਹਾਡਾ ਦਾਸ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਆਪ ਕਿਰਪਾ ਕਰਕੇ ਇਹਨਾਂ ਵਿਕਾਰਾਂ ਤੋਂ ਮੇਰੀ ਰੱਖਿਆ ਕਰੋ।
ਰਹਾਓ
ਵਿਸਰਾਮ ਦੇ ਕੇ ਫਰਮਾਉਂਦੇ ਨੇ,
ਵਿਖਾ ਵਿਖਾ ਕੀ ਬਾਸਨਾ।
ਹੁਣ ਉਹ ਬਾਣ ਪ੍ਰਸਤੀ ਆਪ ਹੀ ਬੋਲ ਪਿਆ ਜੀ। ਕਹਿਣ ਲੱਗਾ ਭਗਤ ਜੀ ਤੁਸੀਂ ਤੇ ਅੰਤਰਗਿਆਨੀ ਹੋ, ਤੁਸੀਂ ਤੇ ਮੇਰੀਆਂ ਸਾਰੀਆਂ ਗੱਲਾਂ ਜਾਣ ਗਏ। ਕਹਿਣ ਲੱਗਾ ਜੀ ਵੇਖੋ ਵਿਖਾ ਵੇਖੇ ਕੀ ਵਾਸਨਾ, ਮੇਰੇ ਅੰਦਰ ਨਾ ਵਿਸ਼ਿਆ ਵਿਕਾਰਾਂ ਦੀ ਵਾਸਨਾ ਕਾਮਨਾ ਲੱਗੀ ਹੋਈ ਹੈ।
ਤਜੀ ਨਹ ਜਾਏ।
ਭਗਤ ਜੀ ਮੈਂ ਬੜੇ ਯਤਨ ਕਰਦਾ ਹਾਂ ਇਹ ਮਨ ਨੂੰ ਵਸ ਵਿੱਚ ਕਰ ਲਵਾਂ, ਇਹ ਮਨ ਟਿਕ ਜਾਵੇ, ਇਹ ਵਾਸਨਾ ਤੋਂ ਰਹਿਤ ਹੋ ਜਾਵੇ। ਪਰ ਭਗਤ ਜੀ ਇਹ ਵਾਸਨਾ ਇਹ ਕਾਮਨਾ ਤਿਆਗੀ ਨਹੀਂ ਜਾਂਦੀ।
ਅਨੇਕ ਯਤਨ ਕਰ ਰੱਖੀਐ।
ਮੈਂ ਅਨੇਕਾਂ ਯਤਨ ਕਰਕੇ ਮਨ ਨੂੰ ਰੱਖਦਾ ਹਾਂ, ਸਮਝਾਉਂਦਾ ਟਕਾਉਂਦਾ,
ਫਿਰ ਫਿਰ ਲਪਟਾਈ।
ਪਰ ਭਗਤ ਜੀ ਉਹ ਜਿਹੜਾ ਮਨ ਹੈ ਨਾ ਇਹ ਫਿਰ ਫਿਰ ਕੇ ਦੁਬਾਰਾ ਦੁਬਾਰਾ ਆਣ ਕੇ ਨਾ ਇਹਨਾਂ ਵਿਸ਼ਿਆਂ ਦੀ ਵਾਸਨਾ ਵਿੱਚ ਹੀ ਲਪਟ ਜਾਂਦਾ, ਗ੍ਰਸਤ ਹੋ ਜਾਂਦਾ,
ਜੀਵਨ ਜੋਬਨ ਗਿਆ।
ਭਗਤ ਜੀ ਕਹਿਣ ਲੱਗੇ ਵੇਖੋ ਜਰਾ ਜੀਵਨ ਜੋਬਨ ਗਿਆ। ਜਦੋਂ ਜਰਾ ਬੁਢਾਪੇ ਦੀ ਅਵਸਥਾ ਆਈ ਤੇ ਜਿਹੜਾ ਜਵਾਨੀ ਵਾਲਾ ਜੀਵਨ ਸੀ ਨਾ ਜੀ ਉਹ ਚਲਾ ਗਿਆ। ਸਤਿਗੁਰਾਂ ਨੇ ਤਿੰਨ ਅਵਸਥਾਵਾਂ ਦਾ ਜ਼ਿਕਰ ਕੀਤਾ, ਬਾਲ ਜਵਾਨੀਅਰ ਬਿਰਧ ਪੁੰਨ ਤੀਨ ਅਵਸਥਾ ਜਾਣ। ਪਹਿਲਾਂ ਬਾਲਕ ਅਵਸਥਾ ਸੀ, ਸੰਗਤ ਜੀ ਜਦੋਂ ਜਵਾਨੀ ਆਈ ਤੇ ਉਹ ਬਾਲਕ ਪੁਣਾ ਚਲੇ ਗਿਆ, ਤੇ ਜਦੋਂ ਬੁਢਾਪਾ ਆਇਆ ਤੇ ਉਦੋਂ ਜਵਾਨੀ ਵੀ ਚਲੇ ਗਈ। ਭਗਤ ਜੀ ਕਹਿੰਦੇ ਜਰਾ ਜੀਵਨ ਜੋਬਨ ਗਿਆ, ਜਦੋਂ ਬੁਢਾਪਾ ਆਇਆ ਤੇ ਜਿਹੜੀ ਜਵਾਨੀ ਵਾਲਾ ਜੀਵਨ ਸੀ ਨਾ ਜੀ ਜਵਾਨੀ ਉਹ ਚਲੀ ਗਈ।
ਕੇਸ਼ ਕੀਆ ਨਾ ਨੀਕਾ।
ਪਰ ਜਦੋਂ ਕੁਛ ਕਰਨ ਦਾ ਸਮਾਂ ਸੀ ਨਾ ਜੀ ਉਦੋਂ ਇਹਨੇ ਕੋਈ ਚੰਗਾ ਕਰਮ ਨਹੀਂ ਕੀਤਾ। ਕਿਸੇ ਕਵੀ ਨੇ ਜ਼ਿਕਰ ਕੀਤਾ ਹੈ, ਭੈ ਸਾਗਰ ਕੇ ਤਰਨ ਕਉ ਤਰਨ ਅਵਸਥਾ ਆਹੇ। ਸੰਗਿਆ ਜੀ ਜਿਵੇਂ ਪ੍ਰਤੱਖ ਨਦੀਆਂ ਨਾਲਿਆਂ ਤੇ ਤਰਨ ਵਾਸਤੇ ਜਵਾਨੀ ਦੀ ਉਮਰ ਹੈ, ਬੁੱਢਾ ਨਹੀਂ ਤਰ ਸਕਦਾ, ਬੱਚਾ ਨਹੀਂ ਤਰ ਸਕਦਾ, ਜਵਾਨ ਹੀ ਤਰ ਸਕਦਾ। ਕਿਸੇ ਕਵੀ ਨੇ ਜ਼ਿਕਰ ਕੀਤਾ ਇਹ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਵੀ ਜਵਾਨੀ ਦੀ ਉਮਰ ਹੈ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ ਬਲ ਦੇ ਸਹਿਤ, ਫਿਰ ਪਾਰ ਉਤਾਰਾ ਹੋ ਸਕਦਾ ਹੈ। ਪਰ ਬਜ਼ੁਰਗ ਅਵਸਥਾ ਦੇ ਵਿੱਚ ਜਾ ਕੇ ਬੰਦੇ ਵਿੱਚ ਉਹਨਾਂ ਬਲ ਨਹੀਂ, ਬਾਲਕ ਬੁੱਧ ਅਚੇਤ ਹੁੰਦੀ ਹੈ ਉਹਨੂੰ ਇੰਨਾ ਪਤਾ ਨਹੀਂ ਹੁੰਦਾ। ਇਸ ਕਰਕੇ ਭਗਤ ਜੀ ਕਹਿੰਦੇ ਕੁਛ ਕੀ ਆ ਨਾ ਨਿਕਾ, ਜਦੋਂ ਜਵਾਨੀ ਸੀ ਨਾ ਭਲਿਆ ਉਹਦੇ ਤੋਂ ਕੋਈ ਚੰਗਾ ਕਰਮ ਨਹੀਂ ਕੀਤਾ।
ਇਹੋ ਜੀਅਰਾ ਨਿਰਮੋਲਕ।
ਭਗਤ ਜੀ ਕਹਿੰਦੇ ਇਹ ਜਿਹੜਾ ਜੀਵਨ ਨਿਰਮੋਲਕ ਸੀ, ਅਮੋਲਕ ਸੀ, ਮੁੱਲ ਤੋਂ ਰਹਿਤ ਸੀ,
ਕੌਡੀ ਲੱਗ ਮੇਕਾ,
ਭਲਿਆ ਤੋਂ ਇਹਨੂੰ ਕੌਡੀ ਮਾਇਆ ਦੇ ਵਿੱਚ ਲੱਗ ਕੇ ਤੇ ਕੱਖੋਂ ਹੋਲਾ ਕਰ ਦਿੱਤਾ।
ਕਹੋ ਕਬੀਰ ਮੇਰੇ ਮਾਧਵਾ।
ਭਗਤ ਕਬੀਰ ਸਾਹਿਬ ਜੀ ਕਤਨ ਕਰਦੇ ਨੇ ਕਿ ਇਹ ਬਾਣ ਪ੍ਰਸਤੀ ਭਾਈ ਇਹਨੂੰ ਬੇਨਤੀ ਕਰਿਆ ਕਰ, ਵੀ ਮੇਰੇ ਮਾਧਵਾ ਮਾਇਆ ਦੇ ਪਤੀ ਪਰਮਾਤਮਾ ਜੀ
ਤੂੰ ਸਰਬ ਵਿਆਪੀ।
ਇਹ ਪ੍ਰਭੂ ਤੂੰ ਸਰਬ ਵਿਆਪੀ ਹੈ, ਤੂੰ ਸਾਰੀਆਂ ਥਾਵਾਂ ਦੇ ਉੱਤੇ ਰਮਿਆ ਹੋਇਆ।
ਤੁਮ ਸਮਸਰ ਨਾਹੀ ਦਿਆਲ।
ਤੁਹਾਡੇ ਸਦਰ ਚ ਕੋਈ ਦਿਆਲੂ ਨਹੀਂ, ਦਇਆ ਦਾ ਘਰ ਹੋ ਆਪ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ।
ਮੋਹੇ ਸਮਸਰ ਪਾਪੀ।
ਸੱਚੇ ਪਾਤਸ਼ਾਹ ਮੇਰੇ ਸਦਰ ਚ ਮੇਰੇ ਵਰਗਾ ਕੋਈ ਪਾਪੀ ਵੀ ਨਹੀਂ, ਮਾੜੇ ਕਰਮ ਕਰਨ ਵਾਲਾ ਵੀ ਕੋਈ ਨਹੀਂ। ਆਪ ਦਿਆਲੂ ਦਇਆ ਦੇ ਘਰ ਹੋ, ਬਖਸ਼ਿੰਦ ਹੋ।
ਤੇ ਆਪ ਬਖਸ਼ ਲੈਂਦੇ ਹੋ ਕਿਰਪਾ ਕਰਕੇ ਮੇਰੇ ਵਿਕਾਰਾਂ ਨੂੰ ਮੇਰੇ ਔਗੜਾਂ ਨੂੰ ਨਾ ਚਿਤਾਰਿਓ ਮਹਾਰਾਜ ਮੈਨੂੰ ਬਖਸ਼ ਲਿਓ। ਇਹ ਭਗਤ ਜੀ ਅੱਜ ਚੱਲ ਰਹੀ ਲੜੀਵਾਰ ਕਥਾ ਵਿੱਚੋਂ ਆਪਾਂ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰੂ ਰਹਿਮਤ ਕਰਨ। ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ ਹੈ ਜਾਂ ਕੁਵਾਰੀ ਤਾਂ ਜਾਓ ਵਿਵਾਹਿਤਾ ਮਾਮਲੇ ਫਰੀਦਾ ਇਹੋ ਪਛਤਾਓ ਵੱਤ ਕੁਵਾਰੀ ਨਾ ਥੀਏ। ਸੰਗਤ ਜੀ ਜਿੱਥੇ ਇੱਥੇ ਆਪਾਂ ਸਮਾਜ ਦੇ ਅੰਦਰ ਵਿਆਹ ਸ਼ਾਦੀਆਂ ਕਰਨੀਆਂ ਨੇ ਉੱਥੇ ਆਪਣੀ ਕਾਇਆ ਨੂੰ ਵੀ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਣਾ, ਇਹ ਵੀ ਕੁਵਾਰੀ ਨਾ ਰਹੇ, ਇਹ ਵੀ ਵਾਹਿਗੁਰੂ ਨਾਲ ਜੁੜ ਕੇ ਸੰਗਤ ਜੀ ਸੁਭਾਗੀ ਬਣ ਜਾਵੇ। ਇਹਨੂੰ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਕਹੋ ਕਬੀਰ ਮੇਰੇ ਮਾਧਵਾ ਤੁਮ ਸੰਸਾਰ ਨਾਹੀਂ ਦਿਆਲ ਮੋਹਿ ਸੰਸਾਰ ਪਾਪੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।